ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਪੇਖਣ ਸੁਣਨ ਸੁਨਾਵਨੂੰ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਿ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਰਬ ਸਾਂਝੀ ਵਾਲਤਾ ਦੇ ਰਹਿਬਰ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੂ ਅੱਜ ਤੋਂ ਜੈਤ ਸਰੀ ਰਾਗ ਦੀ ਵਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਰਚਨਾ ਜਿਸ ਦੇ 20 ਸਲੋਕ ਅਤੇ 20 ਪੌੜੀਆਂ ਹਨ ਨਾਲ ਨਾਲ ਅੱਜ ਵਿਚਾਰ ਇਹ ਸ਼ੁਰੂ ਕੀਤੀ ਗਈ ਹੈ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਧਨੋਆ ਜੋ ਅਕਾਲ ਚਲਾਣਾ ਕਰ ਗਏ ਸਨ ਹੁਕਮ ਹੋਇਆ ਜੈਤ ਸਰੀ ਦੀ ਵਾਰ ਦੀ ਕਥਾ ਵਿਚਾਰ ਰੋਜ਼ਾਨਾ ਸਾਂਝੀ ਕੀਤੀ ਜਾਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਹਨ। ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਹੜੀਆਂ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਆਉਂਦੀਆਂ, ਉਹਨਾਂ 22 ਵਾਰਾਂ ਵਿੱਚੋਂ ਇੱਕ ਵਾਰ ਜੈਤ ਸ੍ਰੀ ਰਾਗ ਦੀ ਵਾਰ ਹੈ। ਇਹਦੇ ਨਾਲ ਲਫ਼ਜ਼ ਅੰਕਿਤ ਕਰ ਦਿੱਤਾ ਵਾਰ ਸਲੋਕਾਂ ਨਾਲ, ਇਹ ਵਾਰ ਸਲੋਕਾਂ ਵਾਲੀ ਹੈ, ਮਤਲਬ ਪੌੜੀਆਂ ਦੇ ਨਾਲ ਨਾਲ ਇਹਦੇ ਸਲੋਕ ਵੀ ਨੇ। 22 ਵਾਰਾਂ ਦੇ ਵਿੱਚੋਂ ਜਿਹੜੀਆਂ 20 ਵਾਰਾਂ ਇਹ ਸਲੋਕਾਂ ਦੇ ਨਾਲ ਆ, 2 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸਲੋਕ ਨਹੀਂ ਹੈ। 20 ਵਾਰਾਂ ਜਿਹੜੀਆਂ ਉਹ ਸਲੋਕਾਂ ਵਾਲੀਆਂ, ਕੁੱਲ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 2 ਵਾਰਾਂ ਨਾਲ ਸਲੋਕ ਨਹੀਂ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਭਾਈ ਸੱਤਾ ਅਤੇ ਬਲਵੰਡ ਨੇ ਜਿਹੜੀ ਵਾਰ ਉਚਾਰਨ ਕੀਤੀ ਉਹਦੀਆਂ ਕੇਵਲ 8 ਪੌੜੀਆਂ। ਇੱਕ ਬਸੰਤ ਕੀ ਵਾਰ ਮਹੱਲ ਪੰਜਵਾਂ, ਆਹ ਜਿਹੜੇ ਦਿਨ ਚੱਲ ਰਹੇ ਆ, ਜਿਨ੍ਹਾਂ ਦਿਨਾਂ 'ਚ ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ, ਸ੍ਰੀ ਹਰਿਮੰਦਰ ਸਾਹਿਬ ਦੀ ਇਹ ਮਰਿਆਦਾ ਹੈ, ਕੀਰਤਨੀ ਜਥਿਆਂ ਨੇ ਜਦੋਂ ਕੀਰਤਨ ਸ਼ੁਰੂ ਕਰਨਾ ਹੈ ਅਤੇ ਜਦੋਂ ਸਮਾਪਤੀ ਕਰਨੀ ਹੈ, ਉਸ ਵੇਲੇ ਬਸੰਤ ਦੀ ਵਾਰ ਦੀ ਇਹ ਪੌੜੀ ਪੜ੍ਹੀ ਜਾਵੇ। ਬਸੰਤ ਰਾਗ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਲੈ ਕੇ, ਮਾਘੀ ਤੋਂ ਲੈ ਕੇ ਹੋਲੇ ਮਹੱਲੇ ਵਾਲੇ ਦਿਨ ਤੱਕ ਇਹ ਰਾਗ ਗਾਇਆ ਜਾਂਦਾ ਹੈ, ਬਸੰਤ ਰਾਗ। ਬਸੰਤ ਰਾਗ ਦੀ ਜਿਹੜੀ ਵਾਰ ਹੈ ਉਹਦੀਆਂ 3 ਪੌੜੀਆਂ ਹਨ। ਹਰ ਕਾ ਨਾਮ ਧਿਆਏ ਕਹਿ ਹੋ ਹੋ ਹਰਿਆ ਭਾਈ। 2 ਵਾਰਾਂ ਜਿਹੜੀਆਂ ਇਹ ਸਲੋਕਾਂ ਤੋਂ ਬਿਨਾਂ ਨੇ, ਇੱਕ ਰਾਏ ਬਲਵੰਡ ਤਥਾ ਸਤੇ ਡੂਮ ਆਖੀ ਰਾਮ ਕਲੀ ਰਾਗ 'ਚ, ਦੂਸਰੀ ਵਾਰ ਬਸੰਤ ਕੀ ਵਾਰ ਮਹੱਲ ਪੰਜਵਾਂ। 3 ਪੌੜੀਆਂ ਨੇ ਇਸ ਦੀਆਂ। ਅੱਜ ਜਿਹੜੀ ਵਿਚਾਰ ਸ਼ੁਰੂ ਹੋ ਰਹੀ ਹੈ, ਜੈਤ ਸ੍ਰੀ ਕੀ ਵਾਰ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਦੁੱਤੀ ਨਿਰੰਕਾਰ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਪਰਮੇਸ਼ਵਰ ਇੱਕ ਹੈ। 7 ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ, ਆਪਾਂ 7 ਗੁਰ ਸ਼ਬਦ ਵਰਤਦੇ ਹਾਂ ਜਾਂ ਇਕੱਲਾ 7 ਸ਼ਬਦ ਵੀ ਵਰਤਦੇ ਹਾਂ, 7 7 7 ਪ੍ਰਭ ਸੋਏ, ਜਿਸ ਦਾ ਪੰਜਾਬੀ ਵਿੱਚ ਉਲੱਥਾ ਹੈ ਸੱਚ। ਸੱਚ ਦਾ ਅਰਥ ਹੈ ਜਿਹੜਾ ਮਰਦਾ ਨਹੀਂ ਹੈ, ਨਾਸ਼ ਨਹੀਂ ਹੁੰਦਾ, ਅਵਿਨਾਸ਼ੀ ਹੈ। 7 ਨਾਮ, ਜਿਹੜਾ ਅਦੁੱਤੀ ਨਿਰੰਕਾਰ ਵਾਹਿਗੁਰੂ ਪਰਮਾਤਮਾ ਇੱਕ ਹੈ, ਉਹ ਆਪ ਵੀ ਸਦਾ ਥਿਰ ਰਹਿਣ ਵਾਲਾ ਹੈ। 7 ਨਾਮ, ਉਹਦਾ ਨਾਮ ਵੀ ਸਦਾ 7 ਹੈ, ਕਾਇਮ ਰਹਿਣ ਵਾਲਾ ਹੈ, ਅਵਿਨਾਸ਼ੀ ਹੈ, ਨਾਸ਼ ਨਹੀਂ ਹੁੰਦਾ। ਪ੍ਰਸਾਦ, ਸਤਿਗੁਰ ਪ੍ਰਸਾਦ, ਜਦੋਂ ਨਿਰੰਕਾਰ ਪਰਮਾਤਮਾ ਦੇ ਨਾਮ ਦੀ ਬਾਤ ਪਾਉਂਦੇ ਹਾਂ, ਮੂਲ ਮੰਤਰ ਵਿੱਚ ਵੀ ਆਪਾਂ ਪੜ੍ਹਨੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ, ਉੱਥੇ 7 ਨਾਮ ਦਾ ਅਰਥ ਪਰਮਾਤਮਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦਾ ਹੈ ਕਿ ਉਹ ਰੱਬ ਸਦਾ ਥਿਰ ਰਹਿਣ ਵਾਲਾ ਹੈ। ਜਿਹੜਾ ਅੱਜ ਦਾ ਮੰਗਲਾਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਥੇ ਗੁਰੂ ਦੇ ਪਰਥਾਏ ਹੈ, ਪਰਮਾਤਮਾ ਇੱਕ ਹੈ। ਜੇ ਐਸੇ ਪਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ ਹੈ ਤਾਂ ਉਹ ਸਦਾ ਥਿਰ ਰਹਿਣ ਵਾਲੇ ਸਤਿਗੁਰੂ ਦੀ ਬਖਸ਼ਿਸ਼ ਨਾਲ। ਪ੍ਰਸਾਦ ਦਾ ਅਰਥ ਹੈ ਕਿਰਪਾ, ਬਖਸ਼ਿਸ਼, ਪੂਰੇ ਸਤਿਗੁਰ ਦੀ ਕਿਰਪਾ ਨਾਲ, ਸੱਚੇ ਸਤਿਗੁਰ ਦੀ ਕਿਰਪਾ ਨਾਲ, ਅਵਿਨਾਸ਼ੀ ਸਤਿਗੁਰ ਦੀ ਰਹਿਮਤ ਦੇ ਨਾਲ ਐਸੇ ਨਿਰੰਕਾਰ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਲੋਕ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਆਦਿ ਦਾ ਅਰਥ ਹੁੰਦਾ ਸ਼ੁਰੂਆਤ, ਮੱਧ ਦਾ ਅਰਥ ਹੈ ਵਿਚਕਾਰਲਾ ਸਮਾਂ, ਜਿੱਥੇ ਮੱਧ ਸ਼ਬਦ ਧੱਦੇ ਨਾਲ ਆਵੇ, ਮੰਮਾ ਧੱਦਾ ਮੱਧ, ਇਹਦਾ ਅਰਥ ਹੈ ਵਿਚਕਾਰਲਾ ਸਮਾਂ। ਆਦ ਮੱਧ ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ। ਜਿੱਥੇ ਮੱਧ ਧੱਦੇ ਨਾਲ ਆਉਂਦਾ ਉੱਥੇ ਵਿਚਕਾਰਲਾ ਹਿੱਸਾ ਇਹਦਾ, ਜਿੱਥੇ ਦੱਦੇ ਨਾਲ ਆਵੇ ਮੱਧ ਅਰਥ ਹੈ ਨਸ਼ਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮੱਧ ਮਾਤਾ ਨਸ਼ਾ, ਮਰਨਾ ਚੀਤ ਨਾ ਆਵੇ। ਜੋਬਨ ਧਨ ਪ੍ਰਭਤਾ ਕੈ ਮਾਧਮੈ ਅਰਥ ਹੈ ਨਸ਼ਾ। ਜੋਬਨ ਧਨ ਪ੍ਰਭਤਾ ਕੈ ਮਾਧਮੈ ਅਹਿਨਸ ਰਹੇ ਦੀਵਨ। ਅੱਜ ਦੇ ਸ਼ਬਦ ਵਿੱਚ ਪੰਚਮ ਗੁਰਦੇਵ ਜੀ ਦਾ ਫੁਰਮਾਨ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਉਹ ਨਿਰੰਕਾਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਹਰ ਸਮੇਂ ਪੂਰਾ ਹੈ, ਕਿਸੇ ਸਮੇਂ ਅਧੂਰਾ ਨਹੀਂ ਆ, ਹਰ ਸਮੇਂ ਸੰਪੂਰਨ ਆ ਉਹ ਪਰਮੇਸ਼ੁਰ। ਆਦਿ ਆਦਿ ਲਫ਼ਜ਼ ਤੁਸੀਂ ਵਰਤਦੇ ਉਸ ਵਕਤ ਜਦੋਂ ਅਜੇ ਸੰਸਾਰ ਜਗਤ ਪੈਦਾ ਨਹੀਂ ਸੀ ਹੋਇਆ। ਆਦਿ ਦਾ ਅਰਥ ਹੈ ਸ਼ੁਰੂਆਤ। ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਵੀ ਆਪਾਂ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦਿ ਸੱਚ ਜੁਗਾਦ, ਜੁੱਗਾਂ ਦੀ ਸ਼ੁਰੂਆਤ ਹੋਈ ਹੈ ਜਦੋਂ। ਆਦਿ ਸ਼ੁਰੂ ਤੋਂ ਹੀ ਪਰਮਾਤਮਾ ਸੱਚ ਹੈ, ਸਦਾ ਕਾਇਮ ਮੁਕਾਇਮ ਸਦਾ ਥਿਰ ਰਹਿਣ ਵਾਲਾ ਹੈ। ਜੁਗਾਦ ਜਦੋਂ ਦੁਨੀਆ ਬਣੀ, ਯੁੱਗ ਉਦੋਂ ਹੀ ਸ਼ੁਰੂ ਹੋ ਗਏ ਜਦੋਂ ਸੰਸਾਰ ਸਿਰਜਿਆ, ਨਾਲ ਹੀ ਯੁੱਗਾਂ ਦੀ ਸ਼ੁਰੂਆਤ ਹੋ ਗਈ। ਜਦੋਂ ਯੁੱਗ ਬਣੇ ਸੰਸਾਰ ਸਿਰਜਿਆ ਗਿਆ ਤਾਂ ਵੀ ਸੱਚ, ਅੱਜ ਵੀ ਸੱਚ ਹੈ ਭੀ, ਅੱਜ ਵੀ ਸੱਚ ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਏਗਾ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਆਦਿ ਵੇਲੇ ਸ਼ੁਰੂਆਤ ਵੇਲੇ ਵੀ, ਮੱਧ ਵਿਚਕਾਰਲਾ ਅੱਜ ਜਦੋਂ ਆਪਾਂ ਵਿਚਰ ਰਹੇ ਦੁਨੀਆਂ 'ਚ, ਅੰਤ ਪੂਰਨ ਸਾਰੇ ਦਾ ਸਾਰਾ ਸੰਸਾਰ ਨਾਸ਼ ਹੋ ਜਾਏਗਾ, ਸਾਰੀ ਦੀ ਸਾਰੀ ਦੁਨੀਆ ਵੀ ਜਦੋਂ ਖਤਮ ਹੋ ਜਾਏਗੀ, ਸਾਰੇ ਦਾ ਸਾਰਾ ਕੁਝ ਨਾਸ਼ਮਾਨ ਹੈ, ਜਦੋਂ ਸਭ ਕੁਝ ਨਾਸ਼ ਹੋ ਜਾਏਗਾ, ਸਭ ਕੁਝ ਖਤਮ ਹੋ ਜਾਏਗਾ, ਪਰਮਾਤਮਾ ਫਿਰ ਵੀ ਪੂਰਨ ਹੋਏਗਾ। ਭਾਵ ਉਹ ਸਦਾ ਥਿਰ ਰਹਿਣ ਵਾਲਾ ਹੈ, ਪਰ ਉਹਦੀ ਬਣਾਈ ਹੋਈ ਰਚਨਾ ਜਿਹੜੀ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇਮੀਤ। ਉਹਦੀ ਬਣਾਈ ਹੋਈ ਰਚਨਾ ਬਿਨਸ ਜਾਣ ਵਾਲੀ ਹੈ, ਨਾਸ਼ਮਾਨ ਹੈ, ਆਪ ਹੀ ਬਣਾਉਂਦਾ ਹੈ, ਘਟਦਾ ਹੈ, ਆਪ ਹੀ ਇਸ ਨੂੰ ਖਤਮ ਕਰਦਾ ਆ, ਆਪ ਹੀ ਕਿਸੇ ਨੂੰ ਜਨਮ ਦਿੰਦਾ ਆ, ਜੀਵਨ ਦਿੰਦਾ ਆ, ਆਪ ਹੀ ਉਹ ਨਿਰੰਕਾਰ ਪਰਮਾਤਮਾ ਮੌਤ ਦਾ ਸੱਦਾ ਭੇਜ ਦਿੰਦਾ ਹੈ, ਉਹਦੇ ਵੱਸ ਵਿੱਚ ਹੈ ਪਰਮੇਸ਼ੁਰ ਦੇ। ਇਸ ਲਈ ਆਪ ਨਾਸ਼ ਨਹੀਂ ਹੁੰਦਾ, ਆਪ ਖਤਮ ਨਹੀਂ ਹੁੰਦਾ, ਇਹ ਗੱਲ ਹੋਰ ਚੇਤੇ 'ਚ ਰੱਖਿਓ। ਸਾਰਿਆਂ ਦੇ ਅੰਦਰ ਰੱਬ ਦੀ ਜੋਤ ਵੀ ਵੱਸਦੀ ਆ। ਸਰੀਰਕ ਤੌਰ 'ਤੇ ਕਿਸੇ ਦੀ ਮੌਤ ਹੋ ਗਈ ਆ, ਪਰਮਾਤਮਾ ਦੀ ਅੰਦਰ ਵੱਸਦੀ ਜੋਤ ਨੂੰ ਕੋਈ ਨੁਕਸਾਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਬਚਨ ਆਇਆ, ਜਿਉਂ ਜਲ ਘਟਾਊ ਚੰਦਰਮਾ, ਧਿਆਨ ਨਾਲ ਸੁਣਿਓ ਬਚਨ, ਹਜ਼ਾਰਾਂ ਘੜੇ ਭਰੇ ਹੋਣ ਪਾਣੀ ਦੇ, ਸੈਂਕੜੇ ਹਜ਼ਾਰਾਂ ਘੜੇ ਪਾਣੀ ਦੇ ਭਰੇ ਆ, ਰਾਤ ਪਈ ਆ, ਐਂ ਆਕਾਸ਼ ਨਿਤਰਿਆ ਹੋਇਆ, ਚੰਦਰਮਾ ਚੜ੍ਹਿਆ ਆਕਾਸ਼ 'ਚ, ਜਿੰਨੇ ਘੜੇ ਪਾਣੀ ਦੇ ਭਰੇ ਆ ਉਹਨਾਂ ਸਾਰਿਆਂ ਦੇ ਵਿੱਚ ਝਾਤ ਮਾਰ ਕੇ ਵੇਖਿਓ, ਤੁਹਾਨੂੰ ਸਾਰਿਆਂ 'ਚ ਚੰਦਰਮਾ ਦਿਖਾਈ ਦੇਵੇਗਾ। ਚੰਦਰਮਾ ਹੈ ਆਕਾਸ਼ 'ਚ, ਪਰ ਹਰੇਕ ਘੜੇ ਦੇ ਵਿੱਚ ਦਿਸਦਾ, ਨਜ਼ਰ ਆਉਂਦਾ। ਇਹ ਨਹੀਂ ਵੀ ਚੰਦਰਮਾ ਹੀ ਹਜ਼ਾਰਾਂ ਹੋ ਗਏ ਆ, ਚੰਦਰਮਾ ਹੀ ਲੱਖਾਂ ਹੋ ਗਏ ਆ, ਘੜੇ ਵੱਖ ਵੱਖ ਹੈਗੇ ਆ, ਸਾਰਿਆਂ ਘੜਿਆਂ 'ਚੋਂ ਚੰਦਰਮਾ ਨਜ਼ਰ ਆਉਂਦਾ, ਪਰ ਹੈ ਚੰਦਰਮਾ ਇੱਕ, ਘੜਿਆਂ 'ਚ ਦਿਸਦਾ ਪਰਮਾਤਮਾ। ਘਾਟ ਦਾ ਅਰਥ, ਅੱਖਰੀ ਅਰਥ ਜਿਹੜਾ ਘਾਟ ਆ ਨਾ, ਇਹਦਾ ਅਰਥ ਘੜਾ ਵਾ। ਘਾਟ ਘਾਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਸਾਰਿਆਂ ਘਟਾਂ 'ਚ ਸਾਰਿਆਂ ਹਿਰਦਿਆਂ 'ਚ ਰੱਬ ਵੱਸਦਾ ਵਾ। ਇਹ ਸਰੀਰ ਰੂਪੀ ਘੜਿਆਂ 'ਚ ਸਭ ਦੇ ਅੰਦਰ ਰੱਬ ਦੀ ਜੋਤ ਆ। ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਚੰਦਰਮਾ ਸਾਰਿਆਂ ਘੜਿਆਂ 'ਚ ਦਿਸਦਾ, ਪਰ ਚੰਦਰਮਾ ਹੈ ਇੱਕ। ਅਗਲੀ ਬਾਤ, ਘੜੇ ਟੁੱਟ ਜਾਣ, ਪਾਣੀ ਡੁੱਲ ਗਿਆ, ਘੜੇ ਜਿਹੜੇ ਆ ਹੁਣ ਮਿੱਟੀ ਦੇ ਬਣੇ ਆ, ਤਨ ਮਿੱਟੀ ਦਾ ਬਣਿਆ ਸਾਡਾ ਵੀ, ਜਿਹੜੇ ਘੜੇ ਮਿੱਟੀ ਦੇ ਬਣੇ ਆ, ਘੜੇ ਟੁੱਟ ਜਾਣ, ਪਾਣੀ ਡੁੱਲ ਗਿਆ, ਚੰਦਰਮਾ ਦਿਸਣੋ ਹਟ ਗਿਆ, ਉਸ ਚੰਦਰਮੇ ਨੂੰ ਕੋਈ ਨੁਕਸਾਨ ਹੋਇਆ? ਜਿਹੜਾ ਆਕਾਸ਼ ਦੇ ਵਿੱਚ ਦਿਸਦਾ ਚੰਦਰਮਾ, ਉਹਨੂੰ ਕੋਈ ਨੁਕਸਾਨ ਹੋਇਆ? ਵੱਖ ਵੱਖ ਘੜਿਆਂ ਦੇ ਵਿੱਚ ਚੰਦਰਮਾ ਨਜ਼ਰ ਆਉਂਦਾ ਸੀ, ਚੰਦਰਮਾ ਹੈ ਇੱਕ, ਦਿਸਦਾ ਹਜ਼ਾਰਾਂ ਲੱਖਾਂ ਘੜੇ ਹੋਣ ਸਾਰਿਆਂ 'ਚ ਦਿਸੇਗਾ। ਸੱਜਣੋ ਨਿਰੰਕਾਰ ਪਰਮਾਤਮਾ ਇੱਕ ਆ, ਵੱਸਦਾ ਸਾਰਿਆਂ ਦੇ ਵਿੱਚ ਆ। ਜੇ ਘੜੇ ਟੁੱਟ ਜਾਣ, ਚੰਦਰਮਾ ਭਾਵੇਂ ਦਿਸਣੋਂ ਅੜ ਜਾਏ, ਪਾਣੀ ਡੁੱਲ ਜਾਏ, ਪਰ ਇਹ ਗੱਲ ਕਦੇ ਨਾ ਭੁੱਲਿਓ ਕਿ ਚੰਦਰਮਾ ਦਾ ਕੋਈ ਨੁਕਸਾਨ ਨਹੀਂ ਹੋਇਆ। ਚੰਦਰਮਾ ਇੱਕ ਦਲੀਲ ਆ ਸਮਝਾਉਣ ਵਾਸਤੇ, ਇਹ ਸਰੀਰ ਨਾਸ਼ ਹੋ ਗਿਆ, ਇਹ ਤਨ ਦਾ ਘੜਾ ਬਿਨਸ ਗਿਆ, ਪਰਮਾਤਮਾ ਨੂੰ ਕੋਈ ਨੁਕਸਾਨ ਨਹੀਂ ਹੈ, ਭਾਵੇਂ ਵੱਸਦਾ ਸਾਰਿਆਂ ਦੇ ਅੰਦਰ ਹੈ। ਜਿਉਂ ਜਲ ਘਟਾਊ ਚੰਦਰਮਾ। ਸਾਹਿਬ ਸੱਚੇ ਪਾਤਸ਼ਾਹ ਇਸ ਲਈ ਕਹਿੰਦੇ, ਗੁਰੂ ਅਰਜਨ ਦੇਵ ਦਾਤਾ ਜੀ ਕਹਿੰਦੇ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਆਦਿ ਵੇਲੇ ਵੀ, ਮੱਧ ਅੱਜ ਵੀ, ਹੁਣ ਜਿਹੜਾ ਪ੍ਰੈਜੈਂਟ ਸਮਾਂ ਹੈ, ਬੀਤਿਆ ਸਮਾਂ ਵੀ ਜਿਸ ਨੂੰ ਪਾਸਟ ਕਹਿੰਦੇ ਹੋ ਤੁਸੀਂ ਇੰਗਲਿਸ਼ 'ਚ, ਅੱਜ ਪ੍ਰੈਜੈਂਟ, ਆਉਣ ਵਾਲੇ ਸਮੇਂ ਵਿੱਚ ਜਿਸ ਨੂੰ ਫਿਊਚਰ ਕਹਿੰਦੇ ਹੋ ਤੁਸੀਂ, ਸਦੀਵੀ ਕਾਲ ਵਾਸਤੇ ਅੰਤ ਪੂਰਨ ਪਰਮੇਸ਼ੁਰ ਹੈ। ਸਾਡਾ ਅੰਤ ਹੋ ਜਾਏਗਾ, ਸਾਡਾ ਸਰੀਰ ਨਾਸ਼ ਹੋ ਜਾਏਗਾ, ਇਹ ਜਗਤ ਰਚਨਾ ਫਨਾ ਹੋ ਜਾਏਗੀ। ਦੁਨੀਆ ਮੁਕਾਮੇ ਫਾਨੀ, ਮੁਕਾਮ ਦਾ ਅਰਥ ਹੁੰਦਾ ਟਿਕਾਣਾ। ਦੁਨੀਆ ਮੁਕਾਮੇ ਫਾਨੀ, ਇਹ ਦੁਨੀਆ ਦਾ ਮੁਕਾਮ, ਇਹ ਟਿਕਾਣੇ ਫਨਾ ਹੋ ਜਾਣ ਵਾਲੇ ਆ। ਤਹਿਕੀਕ ਦਿਲਦਾਨੀ, ਇਹ ਗੱਲ ਆਪਣੇ ਦਿਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਤਹਿਕੀਕਾਕ ਕਰ ਲਾ, ਇਹਦੀ ਇਹ ਗੱਲ ਆਪਣੇ ਦਿਲ 'ਚ ਪੱਕੇ ਤੌਰ 'ਤੇ ਵਸਾ ਲਾ। ਕਿਹੜੀ ਗੱਲ? ਦੁਨੀਆ ਮੁਕਾਮੇ ਫਾਨੀ ਹੈ, ਇਹ ਸੰਸਾਰ ਫਨਾ ਹੋ ਜਾਣ ਵਾਲਾ ਹੈ, ਇਹ ਸੰਸਾਰ ਨਾਸ਼ ਹੋ ਜਾਣ ਵਾਲਾ ਹੈ। ਇਸ ਨੂੰ ਆਪਣੇ ਦਿਲ 'ਚ ਪੱਕੇ ਤੌਰ 'ਤੇ ਟਿਕਾ ਲਾ। ਤਹਿਕੀਕ ਦਿਲ ਦਾਨੀ, ਦਾਨਾ ਸਿਆਣੇ ਨੂੰ ਕਹਿੰਦੇ ਆ, ਉਹ ਦਿਲ ਦੇ ਸਿਆਣਿਆਂ ਬੰਦਿਆ, ਅਕਲ ਕਰਕੇ, ਬੁੱਧੀ ਕਰਕੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਣ ਵਾਲਿਆ, ਇਹ ਗੱਲ ਕਦੇ ਨਾ ਭੁੱਲੀ ਕਿ ਸਾਰੇ ਦਾ ਸਾਰਾ ਸੰਸਾਰ ਫਨਾ ਹੋ ਜਾਣ ਵਾਲਾ ਹੈ, ਸਦਾ ਥਿਰ ਰਹਿਣ ਵਾਲਾ ਹੈ, ਅਤੇ ਇੱਕ ਪਰਮੇਸ਼ੁਰ ਹੈ, ਅਕਾਲ ਪੁਰਖ ਵਾਹਿਗੁਰੂ। ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗ ਨਾਸਨ ਜਗਦੀਸ਼ੁਰ ਹੈ। ਜਿਹੜੇ ਰੱਬ ਦੇ ਪਿਆਰੇ ਸੰਤ ਜਾਣਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿਮਰੰਤ ਸੰਤ ਸਰਬਤਰ ਰਮਣੰਗ, ਕਿੱਡੀ ਕਮਾਲ ਦੀ ਗੱਲ ਆ, ਰਮਿਆ ਸਾਰਿਆਂ 'ਚ ਆ। ਜਿਹੜੇ ਸੰਤ ਜਾਣੇ ਆ, ਐਸੇ ਪਰਮਾਤਮਾ ਨੂੰ ਸਦਾ ਵਾਸਤੇ ਸਿਮਰਦੇ ਆ। ਨਾਨਕ ਅਗ ਨਾਸਨ ਜਗਦੀਸ਼ੁਰ ਹੈ, ਜਗਦੀਸ਼ੁਰ ਕਹਿੰਦੇ ਜਗਤ ਦਾ ਈਸ਼ਵਰ, ਅਗ ਨਾਸਨ ਅਗ ਪਾਪ ਨੂੰ ਕਹਿੰਦੇ ਆ, ਸਾਰੇ ਦੇ ਸਾਰੇ ਪਾਪਾਂ ਦਾ ਨਾਸ਼ ਕਰ ਦੇਣ ਵਾਲਾ ਹੈ ਉਹ ਪਰਮੇਸ਼ੁਰ। ਇਸ ਲਈ ਜਿਹੜੇ ਸੰਤ ਜਨ ਪਰਮੇਸ਼ੁਰ ਦੇ ਪਿਆਰੇ ਆ, ਬੰਦਗੀ ਕਰਨ ਵਾਲੇ, ਉਸ ਪਰਮਾਤਮਾ ਦਾ ਹੀ ਸਿਮਰਨ ਕਰਦੇ ਆ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ। ਜਿਹੜੇ ਨਾਸ਼ ਹੋ ਜਾਣ ਵਾਲੇ, ਬਿਨਸ ਜਾਣ ਵਾਲੇ ਆ, ਉਹਨਾਂ ਦਾ ਕੋਈ ਸਿਮਰਨ ਨਹੀਂ ਕਰਦਾ। ਰੱਬ ਦਾ ਪਿਆਰਾ ਸਦਾ ਥਿਰ ਰਹਿਣ ਵਾਲੇ ਨਾਲ ਜੁੜਿਆ। ਸੱਜਣੋ ਚੇਤੇ ਰੱਖਿਓ, ਰੱਬ ਦਾ ਕਿਸੇ ਨਾਲ ਵੈਰ ਕੋਈ ਨਹੀਂ, ਉਹ ਨਿਰਵੈਰ ਆ। ਜਿਹੜੇ ਨਿਰਵੈਰ ਪ੍ਰਭੂ ਨੂੰ ਜਪਣ ਵਾਲੇ ਆ, ਨਿਰਵੈਰ ਹੋ ਜਾਂਦੇ ਆ। ਪਰਮਾਤਮਾ ਨਿਰਭਉ ਆ, ਡਰ ਨਹੀਂ ਰੱਬ ਦਾ, ਰੱਬ ਨੂੰ ਕਿਸੇ ਦਾ। ਜਿਹੜੇ ਨਿਰਭਉ ਪਰਮਾਤਮਾ ਨੂੰ ਜਪਦੇ ਆ, ਨਿਰਭਉ ਜਪੈ ਸਗਲ ਭਉ ਮਿਟੈ, ਜਪਣ ਵਾਲਿਆਂ ਦੇ ਵੀ ਸਾਰੇ ਭੈ ਨਾਸ਼ ਹੋ ਜਾਂਦੇ ਆ, ਪਰਮਾਤਮਾ ਨਾਸ਼ ਨਹੀਂ ਹੁੰਦਾ। ਚੇਤੇ 'ਚ ਰੱਖਿਓ, ਜਿਹੜੇ ਨਾ ਨਾਸ਼ ਹੋਣ ਵਾਲੇ ਅਵਿਨਾਸ਼ੀ ਪਰਮਾਤਮਾ ਨੂੰ ਸਿਮਰਦੇ ਆ, ਸੱਜਣੋ ਉਹ ਵੀ ਅਵਿਨਾਸ਼ੀ ਹੋ ਜਾਂਦੇ, ਨਾਸ਼ ਨਹੀਂ ਹੁੰਦੇ। ਸੰਨ 1857 ਦੇ ਵਿੱਚ ਇੰਡੀਆ 'ਚ ਇੱਕ ਗਦਰ ਲਹਿਰ ਚੱਲੀ, ਅਤੇ ਗਦਰ ਲਹਿਰ ਤੋਂ ਬਾਅਦ ਆ ਜਿਸ ਨੂੰ ਤੁਸੀਂ ਕ੍ਰਿਸਚੈਨਟੀ ਕਹਿੰਦੇ ਹੋ, ਈਸਾਈਅਤ, ਈਸਾਈ ਮਤ ਦਾ ਪ੍ਰਚਾਰ ਇੰਡੀਆ 'ਚ ਬਹੁਤ ਹੋਇਆ। 1857 ਦੀ ਗਦਰ ਲਹਿਰ ਤੋਂ ਬਾਅਦ ਦੇ ਵਿੱਚ ਈਸਾਈਅਤ ਦਾ ਪ੍ਰਚਾਰ, ਉਹਨਾਂ ਦੇ ਪਾਦਰੀ ਲੋਕ ਜਿਹੜੇ ਆ, ਉਹਨਾਂ ਨੇ ਇੱਕ ਮੁਹਿੰਮ ਛੇੜ ਦਿੱਤੀ। ਇਹ ਖਾਸ ਕਰਕੇ ਮੁਹਿੰਮ ਦਿੱਲੀ ਸ਼ਹਿਰ ਦੇ ਆਲੇ ਦੁਆਲੇ ਸ਼ੁਰੂ ਹੋਈ ਸੀ। ਉਸ ਵੇਲੇ ਦਾ ਇੱਕ ਬੜਾ ਮਸ਼ਹੂਰ ਪਾਦਰੀ ਸੀ, ਉਹਦਾ ਨਾਮ ਸੀ ਮਿਸਟਰ ਫਲੇਲ। ਉਹਨੇ 7-8 ਮਹੀਨੇ ਲਾ ਕੇ ਪੰਜਾਬੀ ਅਤੇ ਹਿੰਦੀ ਦਾ ਥੋੜ੍ਹਾ ਜਿਹਾ ਗਿਆਨ ਹਾਸਲ ਕਰ ਲਿਆ। ਉਹਨੇ ਦਿੱਲੀ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਇਕੱਠ ਬੁਲਾਇਆ ਗਿਆ ਕਿ ਇਹਨਾਂ ਲੋਕਾਂ ਨੂੰ ਆਪਣੇ ਮਤ ਬਾਰੇ, ਆਪਣੇ ਧਰਮ ਬਾਰੇ, ਈਸਾਈਅਤ ਬਾਰੇ, ਕ੍ਰਿਸਚੈਨਟੀ ਬਾਰੇ ਇਹਨਾਂ ਨੂੰ ਗਿਆਨ ਦਿੱਤਾ ਜਾਏ, ਅਤੇ ਵੱਧ ਤੋਂ ਵੱਧ ਆਪਣੇ ਧਰਮ ਦਾ, ਮਤ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਈਸਾਈ ਬਣਾਇਆ ਜਾਏ। ਹਜ਼ਾਰਾਂ ਲੋਕਾਂ ਦਾ ਇਕੱਠ, ਮਿਸਟਰ ਫਲੇਲ ਜਿਹੜਾ ਉਸ ਵੇਲੇ ਦਾ ਇੱਕ ਪਾਦਰੀ ਸੀ, ਹਜ਼ਾਰਾਂ ਲੋਕ ਬੈਠੇ ਇੱਕ ਹਾਲ ਦੇ ਵਿੱਚ, ਇਹਨੇ ਆਪਣੀ ਤਕਰੀਰ ਸ਼ੁਰੂ ਕੀਤੀ, ਲੈਕਚਰ ਸ਼ੁਰੂ ਕੀਤਾ ਇਹਨੇ ਆਪਣਾ। ਇਹਦੇ ਲੈਕਚਰ ਦੀ ਸ਼ੁਰੂਆਤ ਸੀ ਪਹਿਲੇ 5-7 ਮਿੰਟ ਜਿਹੜਾ ਸੀ, ਕਿ ਜਿਹੜਾ ਹਜ਼ਰਤ ਈਸਾ ਮਸੀਹ ਹੈ, ਜੀਸਸ ਹੈ, ਜਿਸ ਨੂੰ ਸ਼ਹਾਦਤ ਤੋਂ ਬਾਅਦ ਕ੍ਰਾਈਸਟ ਕਹਿਣਾ ਸ਼ੁਰੂ ਕਰ ਦਿੱਤਾ, ਉਹ ਗੋਡ ਦਾ, ਰੱਬ ਦਾ ਪੁੱਤਰ ਹੈ। ਤੁਸੀਂ ਜੀਸਸ ਦੇ ਉੱਤੇ ਭਰੋਸਾ ਲਿਆਓ, ਜੀਸਸ ਦੇ ਉੱਤੇ ਵਿਸ਼ਵਾਸ ਲਿਆਓ, ਉਹ ਤੁਹਾਨੂੰ ਬਹਿਸ਼ਤ ਵਿੱਚ ਰੱਬ ਦੇ ਘਰ ਵੀ ਥਾਂ ਦਏਗਾ, ਤੁਹਾਡੇ ਸਾਰੇ ਦੁੱਖ ਵੀ ਨਾਸ਼ ਹੋ ਜਾਣਗੇ। ਉਹਦਾ 5-7 ਮਿੰਟ ਦਾ ਜਦੋਂ ਲੈਕਚਰ ਹੋਇਆ ਕਿ ਜਿਹੜਾ ਜੀਸਸ ਹੈ ਉਹ ਰੱਬ ਦਾ ਪੁੱਤਰ ਹੈ, ਬੇਟਾ ਹੈ ਉਹਦਾ, ਤੁਹਾਨੂੰ ਰੱਬ ਦੇ ਘਰ ਥਾਂ ਦੇ ਸਕਦਾ ਹੈ। ਉਹ ਇੱਕ ਬਜ਼ੁਰਗ ਜਿਹੜੀ ਪਬਲਿਕ ਬੈਠੀ, ਉੱਥੇ ਲੋਕ ਬੈਠੇ ਆ, ਉਹਦੇ ਵਿੱਚੋਂ 70 ਸਾਲ ਦੀ ਉਮਰ ਦਾ ਇੱਕ ਬਜ਼ੁਰਗ ਉੱਠਿਆ, ਉਹਦੇ ਲੈਕਚਰ ਕਰਦਿਆਂ ਹੋਇਆਂ ਪਾਦਰੀ ਦੇ, ਉਹਨੇ ਹੱਥ ਖੜਾ ਕੀਤਾ, ਕਹਿੰਦਾ ਪਾਦਰੀ ਸਾਹਿਬ ਤੁਹਾਡੀ ਆਗਿਆ ਹੋਵੇ ਤਾਂ 1 ਮਿੰਟ ਦੀ ਮੈਂ ਗੱਲ ਕਰ ਸਕਦਾ। ਉਹ ਕਹਿੰਦਾ ਕਰੋ। ਕਹਿੰਦੇ ਆਹ ਜਿਹੜੇ ਲਫ਼ਜ਼ ਤੁਸੀਂ ਹੁਣ ਆਖੇ ਆ ਵੀ ਹਜ਼ਰਤ ਈਸਾ ਮਸੀਹ ਅਰਥਾਤ ਜੀਸਸ ਖੁਦਾ ਦਾ, ਅੱਲਾ ਦਾ, ਰੱਬ ਦਾ, ਪਰਮੇਸ਼ੁਰ ਦਾ, ਗੋਡ ਦਾ ਪੁੱਤਰ ਆ, ਇਹ ਇੱਕ ਵਾਰੀ ਫਿਰ ਦੁਹਰਾਓ। ਪਾਦਰੀ ਫਿਰ ਬੋਲਿਆ, ਕਹਿੰਦਾ ਜੀਸਸ ਈਸਾ ਮਸੀਹ ਰੱਬ ਦਾ ਪੁੱਤਰ ਹੈ, ਗੋਡ ਦਾ ਪੁੱਤਰ ਹੈ, ਗੋਡ ਸਾਨ ਆ ਉਹ, ਸਾਰੇ ਤੁਸੀਂ ਉਹਦੇ 'ਤੇ ਭਰੋਸਾ ਲਿਆਓ, ਤੁਹਾਡੇ ਦੁੱਖ ਮੁੱਕ ਜਾਣਗੇ, ਤੁਹਾਨੂੰ ਰੱਬ ਦੇ ਘਰ ਥਾਂ ਦਵਾ ਦੇਗਾ। ਉਹ ਬਜ਼ੁਰਗ ਕਹਿੰਦਾ ਪਾਦਰੀ ਸਾਹਿਬ, ਇਹ ਗੱਲ ਮੈਂ ਤੁਹਾਡੀ ਮੰਨ ਲਈ ਕਿ ਜੀਸਸ ਰੱਬ ਦਾ ਬੇਟਾ ਹੈ, ਰੱਬ ਦਾ ਪੁੱਤਰ ਹੈ, ਪਰ ਪਾਦਰੀ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜਿਹੜਾ ਰੱਬ ਹੈ ਉਹ ਹੈਗਾ ਆ ਕਿ ਮਰ ਗਿਆ ਆ? ਧਿਆਨ ਨਾਲ ਸੁਣਿਓ ਮੇਰੀ ਗੱਲ। ਕਹਿੰਦਾ ਜਿਹੜਾ ਰੱਬ ਆ, ਬਜ਼ੁਰਗ ਨੇ ਸਵਾਲ ਕੀਤਾ, ਕਹਿੰਦਾ ਜਿਹੜਾ ਰੱਬ ਗੋਡ ਆ, ਪਰਮਾਤਮਾ, ਇਹ ਹੈਗਾ ਵਾ ਕਿ ਮਰ ਗਿਆ ਆ? ਉਹ ਕਹਿੰਦਾ ਪਾਦਰੀ, ਕਹਿੰਦਾ ਰੱਬ ਹੈਗਾ, ਪਰਮਾਤਮਾ ਜਿਉਂਦਾ, ਉਹ ਨਹੀਂ ਮਰਦਾ। ਉਹ ਸੱਜਣੋ, ਉਸ ਬਜ਼ੁਰਗ ਨੇ ਉੱਚੀ ਸਾਰੀ ਆਖਿਆ, ਕਹਿੰਦਾ ਪਾਦਰੀ ਸਾਹਿਬ, ਜੇ ਰੱਬ ਸਦਾ ਵਾਸਤੇ ਜਿਉਂਦਾ, ਸਾਨੂੰ ਉਹਦੇ ਪੁੱਤਰ ਦੀ ਕੀ ਲੋੜ ਹੈ? ਰੱਬ ਤਾਂ ਜਿਉਂਦਾ ਬੈਠਾ, ਜੇ ਰੱਬ ਜਿਉਂਦਾ ਬੈਠਾ, ਮਰਿਆ ਨਹੀਂ ਉਹ, ਤਾਂ ਪੁੱਤਰ ਦੀ ਕੀ ਲੋੜ ਆ? ਸਾਡੇ ਘਰਾਂ ਦੀ ਇੱਕ ਪਰੰਪਰਾ ਹੈ, ਉਸ ਬਜ਼ੁਰਗ ਨੇ ਆਖਿਆ, ਕਹਿੰਦਾ ਸਾਡੇ ਘਰਾਂ ਦੀ ਇੱਕ ਪਰੰਪਰਾ ਹੈ ਪਾਦਰੀ ਸਾਹਿਬ, ਜਦੋਂ ਕਿਸੇ ਦੇ ਘਰ ਵਿੱਚ ਕੋਈ ਵੱਡਾ ਵਡੇਰਾ ਬੈਠਾ ਆ, ਉਹਨਾਂ ਦਾ ਕੋਈ ਪਿਓ ਦਾਦਾ ਬੈਠਾ ਆ, ਅਸੀਂ ਹਰ ਜੀਵਨ ਦੀ ਗੱਲ ਆਪਣੇ ਵਡੇਰੇ ਤੋਂ ਪੁੱਛ ਕੇ ਕਰਦੇ ਹਾਂ। ਉਹ ਦੁਨੀਆ ਤੋਂ ਚਲੇ ਜਾਏ, ਦੁਨੀਆ ਤੋਂ ਉਹਦੀ ਮੌਤ ਹੋ ਗਈ, ਠੀਕ ਹੈ, ਉਹਦੇ ਪੁੱਤਰ ਦੀ ਗੱਲ ਚੱਲਣ ਲੱਗ ਪੈਗੀ, ਪਰ ਜੇ ਬਾਪ, ਦਾਦਾ, ਵਡੇਰਾ ਜਿਉਂਦਾ ਜਾਗਦਾ ਬੈਠਾ, ਅਸੀਂ ਹਰ ਸਲਾਹ ਉਹਦੇ ਕੋਲੋਂ ਲੈ ਕੇ ਚੱਲਦੇ ਹਾਂ। ਜੇ ਜੀਸਸ ਰੱਬ ਦਾ ਪੁੱਤਰ ਹੈ, ਮੈਂ ਮੰਨ ਲਈ ਤੇਰੀ ਗੱਲ, ਪਰ ਰੱਬ ਜਿਉਂਦਾ ਹੈ ਨਾ? ਪਾਦਰੀ ਕਹਿੰਦਾ ਰੱਬ ਜਿਉਂਦਾ, ਕਹਿੰਦੇ ਫਿਰ ਪੁੱਤ ਦੀ ਕੀ ਲੋੜ ਸਾਨੂੰ? ਅਤੇ ਜੇ ਉਸ ਦੇ ਪੁੱਤ ਦੀ ਸਾਨੂੰ ਨਹੀਂ ਲੋੜ, ਸਾਨੂੰ ਰੱਬ ਦੀ ਲੋੜ ਆ, ਅਤੇ ਤੇਰੇ ਲੈਕਚਰ ਦੀ ਲੋੜ ਨਹੀਂ ਸਾਨੂੰ, ਕਦੇ ਵਾਸਤੇ ਕਰ ਰਿਹਾ ਤੂੰ? ਔਰ ਇਤਿਹਾਸ ਗਵਾਹ ਜੇ ਇਸ ਗੱਲ ਦਾ, 1857 ਦੀ ਗੱਲ ਆਏ, ਦਿੱਲੀ ਦੀ ਧਰਤੀ ਦੀ। ਪਾਦਰੀ ਚੁੱਪ ਕਰ ਗਿਆ। ਉਹ ਕਹਿੰਦਾ ਮੇਰੇ ਤੋਂ ਬਹੁਤੇ ਸਿਆਣੇ ਲੋਕ ਬੈਠੇ ਹੋ, ਤੁਸੀਂ, ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਹੈ ਮੇਰੇ ਪਾਸ। ਗੁਰੂ ਦਿਆ ਸਿੱਖਾ, ਅੱਜ ਝਾਤ ਮਾਰ ਕੇ ਵੇਖ, ਅੱਜ ਕੋਈ ਉੱਠ ਕੇ ਕਿਸੇ ਦੇਹਧਾਰੀ ਪਖੰਡੀ ਨੂੰ ਕਹਿ ਸਕਦਾ, ਸਾਡੇ ਪਾਸ ਸਦਾ ਥਿਰ ਰਹਿਣ ਵਾਲਾ ਸ਼ਬਦ ਗੁਰੂ ਹੈ, ਸਾਨੂੰ ਤੇਰੀ ਕੋਈ ਲੋੜ ਨਹੀਂ ਹੈ। ਸਿੱਖ ਅਖਵਾਉਣ ਵਾਲਿਆਂ ਐਵੇਂ ਥਾਂ ਥਾਂ 'ਤੇ ਨਾ ਭਟਕਦਾ, ਫਿਰ ਸਦਾ ਥਿਰ ਰਹਿਣ ਵਾਲੇ ਸਤਿਗੁਰ ਦੇ ਨਾਲ ਤੈਨੂੰ ਜੋੜ ਦਿੱਤਾ। ਇਹ ਵੀ ਮਤ ਸਮਝਿਓ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਬਦ ਗੁਰੂ ਦੀ ਗੱਲ ਕੀਤੀ ਆ, ਨਹੀਂ, ਸ਼ਬਦ ਗੁਰੂ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕੀਤੀ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਨਾਨਕ ਦੀ ਬਾਣੀ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੁ ਆਪਣਾ ਪੰਥ ਨਿਰਾਲਾ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਜੋਗੀ ਲੋਕ ਗੁਰੂ ਨਾਨਕ ਦੇਵ ਸਾਹਿਬ ਨੂੰ ਪੁੱਛਦੇ, ਬਾਬਾ ਨਾਨਕ ਤੂੰ ਕਿਸ ਦਾ ਆਸਰਾ ਲੈਂਦਾ? ਬਾਬਾ ਨਾਨਕ ਬੋਲਿਆ, ਬਾਣੀ ਦਾ ਆਸਰਾ। ਆ ਸਿੱਧਾਂ ਜੋਗੀਆਂ ਦੇ ਉੱਤੇ ਏਡੇ ਏਡੇ ਕਰਾਮਾਤੀ ਲੋਕ, ਰਿਧੀਆਂ ਸਿੱਧੀਆਂ ਦੇ ਮਾਲਕ ਜੋਗੀ ਲੋਕ, ਬਾਬਾ ਨਾਨਕ ਮੇਰੇ ਸ਼ਹਿਨਸ਼ਾਹ, ਇਹਨਾਂ ਸਾਰਿਆਂ ਨੇ ਤੇਰੇ ਚਰਨਾਂ ਦੇ ਉੱਤੇ ਸਿਰ ਰੱਖ ਦਿੱਤੇ ਆ, ਕਿਹੜੇ ਆਸਰੇ ਨਾਲ ਜਿੱਤ ਲਿਆ? ਕਿਹੜੀ ਚੀਜ਼ ਆ ਤੇਰੇ ਪਾਸ? ਕਿਹੜੀ ਤਾਕਤ ਆ ਗੁਰੂ ਨਾਨਕ ਤੇਰੇ ਪਾਸ ਇਹਨਾਂ ਬੜੇ ਬੜੇ ਜੋਗੀਆਂ ਨੂੰ ਜਿੱਤ ਲਿਆ ਤੁਸੀਂ ਕਾਹਦੇ ਆਸਰੇ 'ਤੇ? ਭਾਈ ਗੁਰਦਾਸ ਨੇ ਆਖਿਆ ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਅਤੇ ਕੀ ਕੀਤਾ ਗੁਰੂ ਨਾਨਕ ਨੇ ਸਿੱਧਾਂ ਨੂੰ ਜਿੱਤ ਕੇ? ਕੀਤੋ ਸੋ ਆਪਣਾ ਪੰਥ ਨਿਰਾਲਾ। ਆ ਜਿਸ ਨੂੰ ਨਿਰਾਲਾ ਪੰਥ ਗੁਰੂ ਨਾਨਕ ਵੇਲੇ ਆਖਿਆ ਸੀ ਨਾ, ਇਹਨੂੰ ਅੱਜ ਤੁਸੀਂ ਖਾਲਸਾ ਪੰਥ ਕਹਿੰਦੇ ਹੋ। ਉਹ ਹੀ ਖਾਲਸਾ ਪੰਥ ਹੈ ਜਿਹੜਾ ਗੁਰੂ ਨਾਨਕ ਦੇਵ ਸ਼ਹਿਨਸ਼ਾਹ ਵੇਲੇ ਨਿਰਾਲਾ ਪੰਥ ਸੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਖ ਕਿਸ ਦਾ ਪੁਜਾਰੀ ਹੈ, ਸਿੱਖ ਕਿਸ ਦੀ ਪੂਜਾ ਕਰਦਾ ਹੈ? ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਜਿਹੜਾ ਆਦਿ ਵੇਲੇ ਵੀ ਪੂਰਾ, ਅੱਜ ਵੀ ਪੂਰਾ, ਅੰਤ ਸਮੇਂ ਵੀ, ਸਾਰਾ ਸੰਸਾਰ ਦਾ ਅੰਤ ਹੋ ਜਾਏਗਾ, ਨਾਸ਼ ਹੋ ਜਾਏਗਾ, ਤਾਂ ਵੀ ਪੂਰਨ ਹੋਏਗਾ ਉਹ ਪਰਮਾਤਮਾ। ਭਾਵ ਜਿਹੋ ਜਿਹਾ ਹੈ ਉਹੋ ਜਿਹਾ ਸ਼ੁਰੂ ਤੋਂ ਹੀ ਆ, ਉਹ ਸਦਾ ਵਾਸਤੇ ਇੱਕ ਰਸ ਆ ਉਹ ਪਰਮੇਸ਼ੁਰ, ਉਹਦੇ 'ਚ ਕੋਈ ਬਦਲਾਅ ਨਹੀਂ ਹੈ। ਇਸ ਲਈ ਜਿਹੜੇ ਉਹਦੇ ਸੰਤ ਜਨ ਬੰਦਗੀ ਕਰਨ ਵਾਲੇ ਆ, ਉਸ ਨਿਰੰਕਾਰ ਪਰਮਾਤਮਾ ਨੂੰ ਸਿਮਰਦੇ ਆ, ਜਿਹੜਾ ਪ੍ਰਭੂ ਸਾਰਿਆਂ 'ਚ ਰਮਿਆ ਵੀ ਆ, ਅਗਨਾਸਨ ਜਗਦੀਸ਼ਵਰ ਹੈ, ਸਾਰੇ ਦੇ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਜਿਹੜਾ ਪਰਮੇਸ਼ੁਰ। ਪੇਖਣ ਸੁਣਨ ਸੁਨਾਮ ਨੂੰ ਮਨ ਮੈਂ ਦ੍ਰਿੜੀ ਹੈ ਸਾਚ, ਪੂਰ ਰਹੇ ਉਹ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਪੇਖਣ ਸੁਣਨ ਸੁਨਾਮ ਨੂੰ, ਜਿਹੜਾ ਪਰਮਾਤਮਾ ਸਦਾ ਥਿਰ ਰਹਿਣ ਵਾਲਾ, ਮਨ ਮੈਂ ਦ੍ਰਿੜੀ ਹੈ ਸਾਚ, ਉਸ ਸੱਚੇ ਪਰਮਾਤਮਾ ਨੂੰ ਸਦਾ ਥਿਰ ਰਹਿਣ ਵਾਲੇ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਪੱਕੇ ਤੌਰ 'ਤੇ ਵਸਾ ਲਈਏ। ਕਿਹੜੇ ਪਰਮਾਤਮਾ ਨੂੰ? ਪੇਖਣ ਸੁਣਨ ਸੁਨਾਮ ਨੂੰ, ਜਿਹੜਾ ਸਾਨੂੰ ਸਾਰਿਆਂ ਨੂੰ ਵੇਖਦਾ ਹੈ, ਜਿਹੜਾ ਸਾਨੂੰ ਸਾਰਿਆਂ ਨੂੰ ਸੁਣਦਾ ਹੈ। ਪੇਖਣ ਸੁਣਨ, ਸਾਨੂੰ ਪੇਖਦਾ ਵੇਖਦਾ ਵੀ ਆ, ਸੁਣਨ ਸਾਨੂੰ ਸੁਣਦਾ ਵੀ ਆ, ਸੁਨਾਮ ਨੂੰ ਅਤੇ ਉਹਦੀ ਕਿਰਪਾ ਨਾਲ ਅਸੀਂ ਸੁਣਦੇ ਵੀ ਹਾਂ। ਸੁਣਾਉਣ ਵਾਲਾ ਵੀ ਉਹ, ਸੁਣਨ ਵਾਲਾ ਵੀ ਉਹ, ਅਤੇ ਸਾਨੂੰ ਵੇਖਣ ਵਾਲਾ ਵੀ ਉਹ ਪਰਮਾਤਮਾ ਹੈ। ਪੂਰ ਰਹੇ ਉਹ ਸਰਬਤਰ ਮੈਂ, ਕਿ ਸਰਬਤਰ ਗਾਉਣਾ, ਕਿ ਸਰਬਤਰ ਭਾਉਣਾ, ਕਿ ਸਰਬਤਰ ਇੰਦਰ ਹੈ, ਕਿ ਸਰਬਤਰ ਚੰਦਰ ਹੈ, ਸਾਰਿਆਂ ਦੇ ਵਿੱਚ ਵੱਸਦਾ ਆ ਉਹ ਪਰਮੇਸ਼ੁਰ। ਮਹਾਰਾਜ ਕਹਿੰਦੇ ਪੂਰ ਰਹੇ ਉਹ ਸਰਬਤਰ ਮੈਂ, ਪੂਰ ਰਹੋ ਪੂਰਨ ਤੌਰ 'ਤੇ ਸਾਰਿਆਂ ਵਿੱਚ ਵੱਸਦਾ ਆ, ਨਾਨਕ ਹਰ ਰੰਗ ਰਾਚ। ਹੇ ਬੰਦਿਆ, ਉਸ ਨਿਰੰਕਾਰ ਪਰਮਾਤਮਾ ਦੇ ਰੰਗ ਵਿੱਚ, ਇੱਥੇ ਰੰਗ ਦਾ ਅਰਥ ਹੈ ਪ੍ਰੇਮ, ਨਾਨਕ ਹਰ ਰੰਗ ਰਾਚ, ਉਹਦੇ ਰੰਗ ਵਿੱਚ, ਉਹਦੇ ਪ੍ਰੇਮ ਵਿੱਚ ਰਚ ਜਾ, ਖੁੱਭ ਜਾ, ਲੀਨ ਹੋ ਜਾ, ਚਬੋਦੇ ਉਹਦੇ ਚਰਨਾਂ 'ਚ, ਉਹਦੀ ਪ੍ਰੀਤ ਵਿੱਚ ਸੁਰਤ, ਤਾਂ ਕਿ ਸਦਾ ਵਾਸਤੇ ਉਸ ਨਿਰੰਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਤੂੰ ਪ੍ਰਵਾਨ ਹੋ ਜਾਏ। ਪੌੜੀ, ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਹੁਕਮ ਤੋਂ ਬਾਹਰਾ ਤਾਂ ਕੁਛ ਨਹੀਂ ਨਾ। ਹਰ ਏਕ ਨਿਰੰਜਨ ਗਾਈਐ, ਅੰਜਣ ਦਾ ਅਰਥ ਹੁੰਦਾ ਕਾਲਖ, ਅੰਜਣ ਦਾ ਅਰਥ ਹੁੰਦਾ ਸੁਰਮਾ, ਨਿਰੰਜਨ ਜਿਸ 'ਤੇ ਕੋਈ ਕਾਲਖ ਨਹੀਂ ਹੈ, ਜਿਸ 'ਤੇ ਕੋਈ ਦਾਗ ਨਹੀਂ ਹੈ, ਜਿਸ 'ਤੇ ਕੋਈ ਦੋਸ਼ ਨਹੀਂ ਹੈ, ਜਿਸ 'ਤੇ ਕੋਈ ਕਲੰਕ ਨਹੀਂ ਹੈ, ਪਰਮੇਸ਼ੁਰ। ਹਰ ਏਕ ਨਿਰੰਜਨ ਗਾਈਐ, ਉਸ ਇੱਕ ਨਿਰੰਜਨ ਪਰਮਾਤਮਾ ਨੂੰ ਗਾਈਏ ਜਿਹੜਾ ਸਾਰਿਆਂ ਦੇ ਅੰਦਰ ਵੱਸਦਾ, ਸਭ ਅੰਤਰ ਸੋਈ, ਸਾਰਿਆਂ ਦੇ ਅੰਦਰ ਬੈਠਾ ਆ ਉਹ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਆਪ ਕਰਨ ਵਾਲਾ, ਜੀਵਾਂ ਦੇ ਕੋਲੋਂ ਸਾਰੇ ਦਾ ਸਾਰਾ ਕੁਝ ਕਰਾਉਣ ਵਾਲਾ। ਅਤੇ ਸਾਹਿਬ ਜੀ ਕਹਿੰਦੇ ਹੁੰਦਾ ਦੁਨੀਆਂ ਵਿੱਚ ਉਹ ਕੁਝ ਹੀ ਆ ਜੋ ਉਸ ਨਿਰੰਕਾਰ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਜੋ ਕਰੇ ਸੋ ਹੋਈ, ਤੇਰਾ ਕੀਤਾ ਤਾਂ ਕੁਝ ਨਹੀਂ ਨਾ ਹੋ ਸਕਦਾ, ਫਿਰ ਹੁਕਮ 'ਚ ਆ ਜਾ। ਫਿਰ ਜੋ ਕਰੇ ਸੋ ਹੋਈ, ਉਹ ਕੁਝ ਹੋਣਾ ਜੋ ਰੱਬ ਨੂੰ ਚੰਗਾ ਲੱਗਦਾ। ਇਸ ਲਈ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕਹਿ ਦਿੱਤੇ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼, ਜਿਵੇਂ ਤੈਨੂੰ ਚੰਗਾ ਲੱਗਦਾ ਬਖਸ਼ ਲਾ। ਕਿਉਂ? ਕਿਉਂਕਿ ਅਸਾਂ ਜ਼ੋਰ ਨਹੀਂ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੋਰ। ਆਪਣੇ ਜ਼ੋਰ ਨਾਲ ਕੁਛ ਨਹੀਂ ਹੋ ਸਕਦਾ। ਬਾਣੀ 'ਚ ਤਾਂ ਇੱਥੋਂ ਤੱਕ ਬਚਨ ਆ ਗਿਆ, ਸਾਧ ਸੰਗਤ ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ। ਮਤਾ ਕਰੇ, ਸਲਾਹ ਕਰਦਾ, ਰਾਤ ਨੂੰ ਸੌਣ ਲੱਗਿਆ ਘਰ 'ਚ ਸਲਾਹ ਕੀਤੀ, ਮੈਂ ਸਵੇਰੇ ਪੱਛਮ ਵਾਲੇ ਪਾਸੇ ਨੂੰ ਜਾਣਾ, ਵੀ ਇੱਧਰਲੇ ਪਾਸੇ ਜਾਣਾ, ਉੱਥੇ ਮੈਨੂੰ ਆਹ ਕੰਮ ਆ ਸਵੇਰੇ, ਵੀ ਮੈਂ ਕੱਲ੍ਹ ਨੂੰ ਉੱਥੇ 2-3 ਘੰਟਿਆਂ ਲਈ ਜਾਣਾ ਬਈ। ਪਰਿਵਾਰ ਨੂੰ ਦੱਸ ਦਿੱਤਾ ਵੀ ਕੱਲ੍ਹ ਨੂੰ ਮੈਨੂੰ ਆਹ ਕੰਮ ਆ, ਕੱਲ੍ਹ ਨੂੰ ਮੈਂ 9 ਵਜੇ ਉੱਥੇ ਜਾਣਾ। ਅਤੇ ਸਵੇਰ ਹੋਈ, ਰਾਤ ਕੱਟੀ, ਸਵੇਰੇ ਦਿਨ ਚੜ੍ਹਿਆ, ਪੂਰਬ ਵਾਲੇ ਪਾਸਿਓਂ ਦੂਜੀ ਸਾਈਡ ਤੋਂ ਟੈਲੀਫੋਨ ਆ ਗਿਆ, ਕੋਈ ਸੁਨੇਹਾ ਆ ਗਿਆ ਵੀ ਆਹ ਜਿਹੜਾ ਕੰਮ ਆ ਇੱਦਾਂ ਕਰਨਾ ਅਤੇ ਤੁਹਾਨੂੰ ਇੱਥੇ ਆਉਣਾ ਪੈਣਾ। ਤਿਆਰੀ ਕਸ ਲਈ, ਘਰ ਦੇ ਪੁੱਛਦੇ ਕਿੱਥੇ ਚੱਲਿਆ, ਹੁਣ ਦੂਸਰੀ ਸਾਈਡ ਦਾ ਨਾਂ ਲੈਂਦਾ ਜਿੱਥੋਂ ਟੈਲੀਫੋਨ ਆ ਗਿਆ, ਕਹਿੰਦਾ ਉੱਧਰ ਕੰਮ ਪੈ ਗਿਆ। ਉਹ ਕਹਿੰਦੇ ਤੁਸੀਂ ਤਾਂ ਰਾਤੀ ਕਹਿੰਦੇ ਸੀ ਉੱਧਰ ਜਾਣਾ, ਉਹ ਕਹਿੰਦਾ ਹੁਣ ਇੱਕਦਮ ਸੁਨੇਹਾ ਆ ਗਿਆ, ਸੁਨੇਹਾ ਆ ਗਿਆ, ਟੈਲੀਫੋਨ ਆ ਗਿਆ, ਉੱਧਰ ਜਾਣਾ ਪੈਣਾ। ਉਹ ਤੇਰਾ ਕੀਤਾ ਕੀ ਹੋ ਸਕਦਾ, ਤੈਨੂੰ ਰਾਤੀ ਪਤਾ ਸੀ ਸਵੇਰੇ ਆਹ ਟੈਲੀਫੋਨ ਆ ਜਾਣਾ, ਨਹੀਂ ਨਾ ਪਤਾ। ਇਹ ਸਾਡੀਆਂ ਭਾਵੇਂ ਸੰਸਾਰੀ ਗੱਲਾਂ ਵਾ, ਦੁਨਿਆਵੀ ਗੱਲਾਂ ਸਾਡੇ ਘਰ ਦੀਆਂ, ਆਮ ਸਾਡੀ ਜੀਵਨ ਦੀਆਂ ਇੱਕ ਇੱਕ ਛੋਟੀਆਂ ਛੋਟੀਆਂ ਗੱਲਾਂ ਲੱਗਦੀਆਂ ਤੁਹਾਨੂੰ, ਪਰ ਇਹ ਗੱਲ ਗੁਰੂ ਸਾਹਿਬ ਨੇ ਸੈਂਕੜੇ ਸਾਲ ਪਹਿਲਾਂ ਸਾਨੂੰ ਕਹਿ ਦਿੱਤੀ, ਮਤਾ ਕਰੇ ਪੱਛਮ ਕੇ ਤਾਈ, ਵੀ ਮੈਂ ਇੱਧਰ ਨੂੰ ਜਾਣਾ। ਕੀ ਭਾਣਾ ਵਰਤਿਆ, ਪੂਰਬ ਹੀ ਲੈ ਜਾਤ। ਕਿਉਂ ਭਲਾ? ਕਿਉਂਕਿ ਬਾਣੀ ਕਹਿੰਦੀ ਸਿਆਣਪ ਕਾਹੂ ਕਾਮ ਨਾ ਆਤ, ਤੇਰੀਆਂ ਸਿਆਣਪਾਂ ਨਹੀਂ ਕੰਮ ਆਉਣੀਆਂ। ਜੋ ਅਨ ਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ, ਉਹ ਬਾਤ ਸੰਸਾਰ 'ਚ ਹੋਣੀ ਆ ਜੋ ਰੱਬ ਨੂੰ ਚੰਗੀ ਲੱਗਦੀ ਹੈ, ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਕੁਝ ਹੋਣਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਸਾਰੇ ਦਾ ਸਾਰਾ ਕੁਝ ਕਰਨ ਵਾਲਾ, ਕਰਾਉਣ ਵਾਲਾ ਉਹ ਸਮਰੱਥ ਨਿਰੰਕਾਰ ਪਰਮੇਸ਼ਰ ਹੈ। ਉਹ ਕੁਝ ਹੀ ਸੰਸਾਰ ਜਗਤ ਵਿੱਚ ਹੋਏਗਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ। ਬੜੀ ਕਮਾਲ ਦੀ ਗੱਲ ਆਖੀ ਗੁਰੂ ਅਰਜਨ ਦੇਵ ਸਾਹਿਬ ਨੇ, ਖਿਨ ਮਹਿ ਥਾਪ ਉਹ ਥਾਪ ਦਾ ਤਿਸ ਬਿਨ ਨਹੀਂ ਕੋਈ। ਖਿਨ ਅੱਖ ਚਮਕਣ ਜਿੰਨਾ ਸਮਾਂ, ਨਿਮਖ ਭਰਦਾ ਸਮਾਂ, ਖਿਨ ਮਹਿ, ਖਿਨ ਭਰਦੇ ਸਮੇਂ 'ਚ, ਅੱਖ ਚਮਕਣ ਜਿੰਨੇ ਸਮੇਂ ਵਿੱਚ, ਥਾਪ ਉਹ ਥਾਪ ਦਾ, ਥਾਪ ਦਾ ਅਰਥ ਹੈ ਪੈਦਾ ਕਰਨਾ, ਉਥਾਪ ਦਾ ਇਸ ਦਾ ਅਰਥ ਹੈ ਨਾਸ਼ ਕਰਨਾ। ਕਿੰਨੇ ਚਿਰ 'ਚ? ਖਿਨ ਮਹਿ, ਨਿਮਕ ਭਰਦੇ ਸਮੇਂ 'ਚ, ਥਾਪ ਉਥਾਪ ਦਾ ਪੈਦਾ ਕਰਦਾ ਹੈ ਅਤੇ ਨਾਸ਼ ਕਰ ਦਿੰਦਾ ਹੈ। ਤੁਹਾਡੇ ਸਾਹਮਣੇ ਆ ਦੁਨੀਆਂ ਵਿੱਚ ਤੱਕਦੇ ਰਹੇ ਨਾ, ਆਪਾਂ ਸੁਣਦੇ ਰਹੇ, ਪੜ੍ਹਦੇ ਰਹੇ ਹਾਂ, ਕਦੇ ਕੈਟਰੀਨਾ ਲਹਿਰਾਂ ਆ ਗਈਆਂ, ਕਦੇ ਸੁਨਾਮੀ ਲਹਿਰਾਂ ਆ ਗਈਆਂ, ਕਿੰਨੇ ਚਿਰ 'ਚ ਆ ਗਈਆਂ? ਕਿਸੇ ਨੂੰ ਬਿਸਤਰਾ ਬੰਨਣ ਦਿੱਤਾ ਉਹਨੇ, ਕਿਸੇ ਨੂੰ ਕਿਹਾ ਕਮਰੇ 'ਚੋਂ ਬਾਹਰ ਨਿਕਲ ਜਾ, ਕੈਸੇ ਕੈਸੇ ਭੁਚਾਲ ਤੂਫਾਨ ਧਰਤੀ 'ਤੇ ਆਏ। ਇੱਕ ਨਿਮਖ ਭਰਦੇ ਸਮੇਂ 'ਚ ਕਿੰਨੇ ਕਿੰਨੇ ਲੋਕ, ਹਜ਼ਾਰਾਂ ਲੋਕ ਅੱਖ ਚਮਕਣ ਜਿੰਨੇ ਸਮੇਂ 'ਚ ਮੌਤ ਦੇ ਮੂੰਹ 'ਚ ਚਲੇ ਗਏ। ਕਿਸ ਦਾ ਹੁਕਮ ਹੈ, ਕਿਸ ਦੀ ਰਜ਼ਾ ਹੈ, ਕਿਸ ਦਾ ਭਾਣਾ ਹੈ, ਕਿਸ ਦੀ ਆਗਿਆ ਹੈ? ਪਾਤਸ਼ਾਹ ਅੱਜ ਦੇ ਸ਼ਬਦ 'ਚ ਕਹਿੰਦੇ ਆ, ਖਿਨ ਮਹਿ ਥਾਪ ਉਥਾਪ ਦਾ, ਖਿਨ ਭਰਦੇ ਸਮੇਂ 'ਚ ਥਾਪ ਦਿੰਦਾ ਆ, ਪੈਦਾ ਕਰ ਦਿੰਦਾ, ਖਿਨ ਭਰਦੇ ਸਮੇਂ 'ਚ ਨਾਸ਼ ਕਰ ਦਿੰਦਾ। ਏਡੀ ਵੱਡੀ ਤਾਕਤ ਦਾ ਮਾਲਕ ਗੁਰੂ ਅਰਜਨ ਦੇਵ ਕਹਿੰਦੇ, ਤਿਸ ਬਿਨ ਨਹੀਂ ਕੋਈ, ਦੂਸਰਾ ਨਹੀਂ ਹੈ ਕੋਈ ਜਿਹੜਾ ਏਡੀ ਵੱਡੀ ਤਾਕਤ ਰੱਖਦਾ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ 'ਚ ਇੱਕ ਬਚਨ ਪਤਾ ਕੀ ਵਰਤਿਆ, ਕਹਿੰਦੇ ਜੋ ਕੁਛ ਕਰਦਾ ਪਰਮਾਤਮਾ ਆਪਣੀ ਮਰਜ਼ੀ ਨਾਲ ਕਰਦਾ ਆ। ਸੱਜਣੋ ਕਮਾਲ ਦੀ ਬਾਤ, ਸਤਿਗੁਰ ਕਹਿੰਦੇ ਰੱਬ ਦਾ ਕੋਈ ਸਲਾਹਕਾਰ ਵੀ ਨਹੀਂ ਹੈ, ਉਹਦਾ ਕੋਈ ਸਲਾਹਕਾਰ ਵੀ ਨਹੀਂ ਗਾ, ਵੀ ਜੇ ਉਹਨੇ ਕੁਝ ਕਰਨਾ ਤਾਂ ਕਿਸੇ ਤੋਂ ਸਲਾਹ ਲੈਂਦਾ। ਉਹ ਸਲਾਹ ਕਿਹਦੇ ਤੋਂ ਲਈ ਦੀ ਭਲਾ? ਆਪਣੇ ਤੋਂ ਸਿਆਣੇ ਕੋਲੋਂ ਸਲਾਹ ਲਈ ਦੀ, ਜਿਹੜਾ ਆਪਣੇ ਤੋਂ ਜ਼ਿਆਦਾ ਸਿਆਣਾ ਵਾ। ਕੋਈ ਆਪਾਂ ਕੰਮ ਕਾਰ ਕਰਨਾ, ਕਿਤੇ ਜਾਣਾ, ਕੋਈ ਕਾਰਜ ਆਰੰਭਣਾ, ਕਿਸੇ ਸਿਆਣੇ ਬੰਦੇ ਨੂੰ ਆਪਾਂ ਪੁੱਛ ਲੈਂਦੇ, ਤੁਹਾਡੀ ਕੀ ਸਲਾਹ ਆ ਜੀ, ਤੁਸੀਂ ਮੈਨੂੰ ਸਲਾਹ ਦਿਓ। ਰੱਬ ਕਿਸੇ ਤੋਂ ਸਲਾਹ ਲੈਂਦਾ? ਉਹਦੇ ਤੋਂ ਕੋਈ ਜ਼ਿਆਦਾ ਸਿਆਣਾ ਹੋਵੇ, ਅਕਲਮੰਦ ਹੋਵੇ ਤਾਂ ਕਿਸੇ ਕੋਲ ਸਲਾਹ ਲਵੇ? ਇਹ ਬਾਣੀ 'ਚ ਬਚਨ ਆਇਆ। ਕਹਿੰਦੇ ਬੀਓ ਪੂਛ ਨਾ ਮਸਲਤ ਧਰੈ, ਮਸਲਤਦਾਰ ਤੋਂ ਹੁੰਦਾ ਸਲਾਹ ਕਰਨੀ ਕਿਸੇ ਨਾਲ, ਬੀਓਦਾਰ ਤੋਂ ਹੁੰਦਾ ਕੋਈ ਹੋਰ ਦੂਸਰਾ, ਕਿਸੇ ਦੂਜੇ ਤੋਂ ਸਲਾਹ ਨਹੀਂ ਲੈਂਦਾ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਜੋ ਕਰਦਾ ਆਪ ਹੀ ਕਰਦਾ ਆਪਣੀ ਮਰਜ਼ੀ ਨਾਲ। ਖਿਨ ਮਹਿ ਥਾਪ ਉਹ ਥਾਪ ਦਾ, ਤਿਸ ਬਿਨ ਨਹੀਂ ਕੋਈ, ਹਰ ਜੀਓ ਸਭ ਕੋ ਤੇਰੇ ਵਸ। ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਖੰਡ ਬ੍ਰਹਿਮੰਡ ਬੜੇ ਠੇਠ ਅਰਥ ਹੈ, ਸਾਰੇ ਖੰਡਾਂ ਬ੍ਰਹਿਮੰਡਾਂ 'ਚ ਆ ਸਭ ਦੀਪ, ਆ ਜਿੰਨੇ ਜਜ਼ੀਰੇ ਆ ਦੀਪ ਆ। ਆ ਤੁਸੀਂ ਕਹਿੰਦੇ ਹੋ ਨਾ ਅੱਜ ਦੀਪਾਂ ਦੀ ਵੰਡ ਕਰਦੇ ਹੋ, ਇਹ ਜੰਬੂ ਦੀਪ ਹੈ, ਇਹ ਫਲਾਣਾ ਦੀਪ ਆ, ਏਰੀਏ ਦੀ ਵੰਡ ਕਰ ਲਈ, ਆ ਨੌਰਥ ਅਮੈਰੀਕਾ ਆ, ਆ ਏਸ਼ੀਆ ਆ, ਸਾਊਥ ਅਫਰੀਕਾ ਆ, ਕੀਤੀ ਨਾ ਵੰਡ ਆਪਾਂ। ਪਾਤਸ਼ਾਹ ਕਹਿੰਦੇ ਕੋਈ ਥਾਂ ਐਸੀ ਹੈ ਹੀ ਨਹੀਂ, ਕੋਈ ਜਗ੍ਹਾ ਐਸੀ ਹੈ ਹੀ ਨਹੀਂ ਮੇਰੇ ਮਾਲਕਾ ਜਿੱਥੇ ਤੂੰ ਨਹੀਂ ਵੱਸਦਾ। ਉਹ ਜਿਹੜੀਆਂ ਵੰਡਾਂ ਅਸੀਂ ਕੀਤੀਆਂ, ਆ ਖੰਡ ਆ, ਬ੍ਰਹਿਮੰਡ ਆ, ਦੀਪ ਆ, ਆ ਕੰਟਰੀ ਨੇ, ਆਹ ਕੰਟਰੀ, ਇਹਨਾਂ ਵਿੱਚ ਰੱਬ ਦਾ ਵਸਣਾ ਤੇ ਇੱਕ ਪਾਸੇ ਰਿਹਾ। ਸੱਜਣੋ, ਜੋ ਕੁਛ ਸਾਨੂੰ ਆਪਣੀਆਂ ਅੱਖਾਂ ਨਾਲ ਨਹੀਂ ਦਿਸਦਾ ਉੱਥੇ ਵੀ ਵੱਸਦਾ। ਹਰ ਥਾਂ, ਹਰ ਜਗ੍ਹਾ, ਹਰ ਸਮੇਂ, ਹਰ ਪਲ, ਹਰ ਘੜੀ, ਸਭ ਥਾਵਾਂ 'ਤੇ ਬਿਰਾਜਮਾਨ ਹੈ ਮੇਰਾ ਪਰਮੇਸ਼ਰ। ਆਖਰੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ, ਜਿਸ ਆਪ ਬੁਝਾਏ ਸੋ ਬੁੱਝ ਸੀ, ਨਿਰਮਲ ਜਨ ਸੋਈ। ਐਸਾ ਪਰਮਾਤਮਾ ਜਿਸ ਦੇ ਵਿੱਚ ਇਤਨੇ ਮਹਾਨ ਗੁਣ ਆ, ਜੇ ਅਸੀਂ ਉਸ ਪ੍ਰਭੂ ਨਾਲ ਸਾਂਝ ਪਾਉਣੀ ਹੋਵੇ, ਪ੍ਰੀਤ ਬਣਾਉਣੀ ਹੋਵੇ ਤਾਂ ਕੀ ਕਰੀਏ? ਪਾਤਸ਼ਾਹ ਕਹਿੰਦੇ ਤੇਰੇ ਆਪਣੇ ਵੱਸ ਦੀ ਨਹੀਂ ਗੱਲ। ਜਿਸ ਆਪ ਬੁਝਾਏ ਸੋ ਬੁੱਝ ਸੀ, ਜਿਨ੍ਹਾਂ 'ਤੇ ਆਪ ਕਿਰਪਾ ਕਰਕੇ ਆਪਣੀ ਸਮਝ ਬਖਸ਼ ਦਿੰਦਾ ਨਾ, ਉਹਨਾਂ ਨੂੰ ਪਰਮਾਤਮਾ ਦਾ ਗਿਆਨ ਹੁੰਦਾ, ਉਹਨਾਂ ਦੇ ਹਿਰਦੇ 'ਚ ਵੱਸਦਾ, ਉਹ ਹੀ ਰੱਬ ਨੂੰ ਬੁੱਝ ਸਕਦੇ ਆ। ਬੁੱਝ ਸਕਦੇ ਤਾਂ ਭਾਵ ਉਹਦੇ ਨਾਲ ਸਾਂਝ ਪਾ ਸਕਦੇ, ਪ੍ਰੀਤ ਬਣਾ ਸਕਦੇ, ਉਹਦੇ ਨਾਲ ਜਾਣ ਪਛਾਣ ਪੈਦਾ ਕਰ ਸਕਦੇ ਆ ਰੱਬ ਨਾਲ, ਆਪਣੀ ਮਰਜ਼ੀ, ਆਪਣੀ ਚਤਰਾਈ, ਆਪਣੀ ਸਿਆਣਪ ਅਤੇ ਆਪਣੀਆਂ ਸ਼ੇਖੀਆਂ ਨਾਲ ਨਹੀਂ। ਉਹਦੀ ਬਖਸ਼ਿਸ਼ 'ਤੇ ਖੜੀ ਹੈ ਗੱਲ, ਉਹਦੀ ਕਿਰਪਾ 'ਤੇ ਖੜੀ ਹੈ ਗੱਲ, ਆਪਣੀ ਘਾਲਣਾ ਦੇ ਉੱਤੇ, ਆਪਣੀ ਮਿਹਨਤ ਮੁਸ਼ਕਤ 'ਤੇ ਨਹੀਂ, ਉਹਦੀ ਬਖਸ਼ਿਸ਼ 'ਤੇ ਭਰੋਸਾ ਰੱਖਿਆ ਕਰ। ਮੈਂ ਜਪਦਾ ਹਾਂ, ਮੈਂ ਬਾਣੀ ਪੜ੍ਹਦਾ, ਮੈਂ ਸਿਮਰਨ ਕਰਦਾ, ਮੈਂ ਆ ਭਲੇ ਦੇ ਕੰਮ ਕਰਦਾ, ਇਹ ਨਾ ਆਖਿਆ ਕਰ। ਭਲੇ ਦੇ ਕੰਮ ਕਰ, ਨਾਮ ਜਪ, ਸਿਮਰਨ ਕਰ, ਬਾਣੀ ਪੜ੍ਹ, ਕਥਾ ਕੀਰਤਨ ਕਰ, ਕਥਾ ਕੀਰਤਨ ਸੁਣ, ਧਰਮ ਦੇ ਕੰਮ ਕਰ, ਪਰ ਮਿਲਾਪ ਅਤੇ ਜੀਵਨ ਦਾ ਸਫਲ ਹੋਣਾ ਉਹਦੀ ਬਖਸ਼ਿਸ਼ 'ਤੇ ਭਰੋਸਾ ਰੱਖ। ਤੂੰ ਕਿਰਪਾ ਕਰਨੀ ਹੈ, ਕਿਉਂਕਿ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾਂ ਕੋ ਦਇਆ ਕਰੀ ਮੇਰੇ ਸਤਿਗੁਰ, ਤਿੰਨ ਗੁਰਹਿ ਕਮਾਨੋ ਮੰਤਾ। ਉਹਦੀ ਦਇਆ 'ਤੇ ਖਲੋਤੀ ਹੈ ਬਾਤ, ਉਹਦੀ ਬਖਸ਼ਿਸ਼ 'ਤੇ ਭਰੋਸਾ ਰੱਖਿਆ ਕਰ। ਪਾਤਸ਼ਾਹ ਕਹਿੰਦੇ ਨਿਰਮਲ ਜਨ ਸੋਈ, ਜਿਨ੍ਹਾਂ 'ਤੇ ਬਖਸ਼ਿਸ਼ ਕਰ ਦਿੰਦਾ ਉਹ ਨਿਰਮਲ ਜਨ ਬਣ ਜਾਂਦੇ ਆ। ਨਿਰਮਲ ਪਰਮਾਤਮਾ ਨਿਰਮਲ, ਜਿਹੜੇ ਉਹਦੇ ਚਰਨਾਂ ਨਾਲ ਜੁੜ ਗਏ ਉਹ ਨਿਰਮਲ ਜੀਵਨ ਵਾਲੇ, ਪਵਿੱਤਰ ਜੀਵਨ ਵਾਲੇ ਬਣ ਗਏ। ਇਸ ਲਈ ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ। ਰੱਬ ਪਵਿੱਤਰ ਹੈ ਨਾ, ਉਹਦਾ ਨਾਮ ਪਵਿੱਤਰ ਹੈ, ਪਵਿੱਤਰ 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 ਪੁਨੀਤ, ਉਹ ਪਵਿੱਤਰ ਹੈ ਨਾ, ਉਹਦਾ ਨਾਮ ਵੀ ਪਵਿੱਤਰ ਆ। ਨਾਮ ਜਪੇ ਨਾਨਕ, ਅਤੇ ਜਪਣਾ ਕਿਵੇਂ ਜੀ? ਨਾਮ ਜਪੇ ਨਾਨਕ ਮਨ ਪ੍ਰੀਤ, ਮਨ ਪ੍ਰੀਤ, ਮਨ ਵਿੱਚ ਪ੍ਰੀਤ ਪੈਦਾ ਕਰਕੇ, ਮਨ ਵਿੱਚ ਪਿਆਰ ਪੈਦਾ ਕਰਕੇ ਉਹਨੂੰ ਜਪ, ਉਹਨੂੰ ਆਰਾਧ, ਤੂੰ ਵੀ ਨਿਰਮਲ ਅਤੇ ਪਵਿੱਤਰ ਜੀਵਨ ਵਾਲਾ ਬਣ ਕੇ ਸੰਸਾਰ ਤੋਂ ਜੀਵਨ ਦੀ ਬਾਜੀ ਜਿੱਤ ਕੇ ਜਾ ਸਕਦਾ, ਆ ਵੀ ਲੋਕ ਸਫਲਾ ਅਤੇ ਪ੍ਰਲੋਕ ਵੀ ਸੁਹੇਲਾ ਬਣ ਸਕਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਾਰੀਆਂ ਸੰਗਤਾਂ ਨੂੰ ਮੇਰੇ ਦਾਤਾ ਜੀ ਦਰੋਂ ਕਰੋ ਨਾਮਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।